ਸੁਣਿਆ ਉਹਨਾਂ ਦੇ ਹੁੰਦੇ ਇਖਲਾਕ ਉੱਚੇ ਤੇ ਜਿਹੜੇ ਤੇਰੀ ਹਜ਼ੂਰੀ ਵਿੱਚ ਚੁੱਕ ਜਾਂਦੇ ਮੁੜ ਕੇ ਉਹਨਾਂ ਨੂੰ ਆਸਾਂ ਦਾ ਬੂਰ ਲੱਗਦੇ ਤੇ ਬੁੱਟ ਜ਼ਿੰਦਗੀ ਦੇ ਜਿਹੜੇ ਸੁੱਕ ਜਾਂਦੇ ਹੋ ਜੀਵਨ ਲਹਿਰ ਫਿਰ ਉਹਨਾਂ ਚੋਂ ਹੋਵੇ ਪੈਦਾ ਤੇ ਸੋਮੇ ਧਰਮ ਵਾਲੇ ਜਿਹੜੇ ਰੁਕ ਜਾਂਦੇ ਸ਼ਰਧਾ ਨਾਲ ਜੋ ਇਸ ਦਰਬਾਰ ਆਵੇ ਤੇ ਉਹਦੇ ਗੇੜ ਚੁਰਾਸੀ ਦੇ ਮੁੱਕ ਜਾਂਦੇ
ਜਕੜੇ ਗੁਲਾਮੀ ਦਿਆਂ ਸੰਗਲਾ ਚ ਹਿੰਦ ਵਾਸੀ ਜੂਝ ਕੇ ਆਜ਼ਾਦ ਕਰਾਏ ਦਸ਼ਮੇਸ਼ ਨੇ ਜਕੜੇ ਗੁਲਾਮੀ
ਸ਼ੂਦਰ ਕਹਿ ਕੇ ਜੋ ਸਿਦਰ ਕਾਰੇ ਜਾਂਦੇ ਉਹਨਾਂ ਤਾਈ ਤਖਤ ਦਵਾਏ ਦਸ਼ਮੇਸ਼ ਨੇ ਉਹਨਾਂ ਤਾਈ ਤਖਤ ਦਵਾਏ ਦਸ਼ਮੇਸ਼ ਨੇ ਜੂਝ ਕੇ ਆਜ਼ਾਦ ਕਰਾਏ ਦਸ਼ਮੇਸ਼ ਨੇ
ਵਰਜਤ ਸੀ ਜਿੰਨਾ ਤਾਈ ਗਲਾ ਚ ਜਨੇਊ ਪਾਉਣਾ ਉਹਨਾਂ ਤਾਈ ਸ਼ਸਤਰ ਪਹਿਨਾਏ ਦਸ਼ਮੇਸ਼ ਨੇ ਉਹਨਾਂ ਤਾਈ ਸ਼ਸਤਰ ਪਹਿਨਾਏ ਦਸ਼ਮੇਸ਼ ਨੇ ਜੂਝ ਕੇ ਆਜ਼ਾਦ ਕਰਾਏ ਦਸ਼ਮੇਸ਼ ਨੇ
Thank you.
ਕੰਬ ਜਾਣ ਵਾਲਿਆਂ ਤੋਂ ਮੌਤ ਨੂੰ ਮਖੌਲ ਕਰਾਏ ਦਸ਼ਮੇਸ਼ ਨੇ ਮੌਤ ਨੂੰ ਮਖੌਲ ਮੌਤ ਨੂੰ ਮਖੌਲ ਕਰਾਏ ਦਸ਼ਮੇਸ਼ ਨੇ ਜੂਝ ਕੇ ਆਜ਼ਾਦ ਕਰਾਏ ਦਸ਼ਮੇਸ਼ ਨੇ ਦਬਾਇਆ ਕਦ ਦੱਬ ਦੇਣਾ ਸਿੰਘ ਐਸ ਕੋਮਲਾ ਸਜਾਏ ਦਸ਼ਮੇਸ਼ ਨੇ ਸਿੰਘ ਐਸ ਕੋਮਲਾ ਸਿੰਘ ਐਸ ਕੋਮਲਾ ਸਜਾਏ ਦਸ਼ਮੇਸ਼ ਨੇ ਜੂਝ ਕੇ ਆਜ਼ਾਦ ਕਰਾਏ ਦਸ਼ਮੇਸ਼ ਨੇ ਜਕੜੇ ਗੁਲਾਮੀ ਦਿਆ ਜਕੜੇ ਗੁਲਾਮੀ ਦਿਆ ਸੰਗਲਾ ਚ ਹਿੰਦ ਵਾਸੀ ਜੂਝ ਕੇ ਆਜ਼ਾਦ ਕਰਾਏ ਦਸ਼ਮੇਸ਼ ਨੇ ਜਕੜੇ ਗੁਲਾਮੀ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਸਤਿਕਾਰ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਕੇ ਹਜ਼ੂਰ ਕੋਲੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਚੌਂਕੜੇ ਲਾ ਕੇ ਸੱਜ ਬੈਠੇ ਸਨਮਾਨਯੋਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜਨ ਵਾਜੇ ਗਰੀਬ ਨਿਵਾਜ ਪਿਆਰੇ ਗੁਰੂ ਖਾਲਸਾ ਸਤਿਸੰਗ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਆਪਣੀ ਰਸਨਾ ਤੋਂ ਚੜ੍ਹਦੀ ਕਲਾ ਨਾਲ ਬੁਲੰਦ ਆਵਾਜ਼ ਵਿੱਚ ਕਹੋ ਸਤਨਾਮ ਵਾਹਿਗੁਰੂ ਸ਼ਾਮ ਦੇ ਦੀਵਾਨ ਸੱਜੇ ਔਰ ਸੱਜੇ ਦੀਵਾਨਾ ਅੰਦਰ ਆਪ ਨੇ ਹਾਜ਼ਰੀਆਂ ਭਰੀਆਂ ਨੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਹਾਡਾ ਕਦਮ ਕਦਮ ਲੇਖੇ ਵਿੱਚ ਲਾਉਣ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਜਿਹੜੀਆਂ ਭਾਵਨਾਵਾਂ ਲੈ ਕੇ ਸਤਿਗੁਰੂ ਦੀ ਗੋਦ ਅੰਦਰ ਸੱਜ ਕੇ ਬੈਠੇ ਹੋ ਮੇਰੇ ਸਤਿਗੁਰੂ ਤੁਹਾਡੀਆਂ ਭਾਵਨਾਵਾਂ ਨੂੰ ਫਲ ਲਾਉਣ ਅਤੇ ਆਪਣੇ ਦਰੋਂ ਘਰੋਂ ਤੁਹਾਡੀਆਂ ਚੋਲੀਆਂ ਖੁਸ਼ੀਆਂ ਨਾਲ ਭਰ ਕੇ ਤੋਰਨ ਔਰ ਕੁਝ ਸਮਾਂ ਤੁਹਾਡੇ ਦਰਸ਼ਨਦਾਰੀਆਂ ਲਈ ਨਸੀਬ ਹੋਇਆ ਹੈ ਇਤਿਹਾਸ ਦੀ ਵਿਚਾਰ ਬਿਨੈ ਕਰਨ ਲਈ ਯੁੱਗ ਪੁਰਸ਼ ਪਰਉਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖ ਕਾਵ ਨੂੰ ਫਤਿਹ ਦੇ ਸਿਮਰਨ ਅੰਦਰ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਆਪਣੀ ਰਸਨਾ ਤੋਂ ਕਰਕੇ ਇਤਿਹਾਸ ਦੀ ਵਿਚਾਰ ਬਿਨੈ ਕਰਨ ਦਾ ਬਲ ਅਤੇ ਉਤਸ਼ਾਹ ਬਖਸ਼ਿਸ਼ ਕਰਨਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਚੜ੍ਹਦੀ ਕਲਾ ਨਾਲ ਬੁਲੰਦ ਬਾਦ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਆਪ ਨੇ ਸਿੱਖ ਕੌਮ ਦੇ ਮਹਾਨ ਕੀਰਤਨੀਆਂ ਔਰ ਸਿੱਖ ਕੌਮ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬਾਨ ਭਾਈ ਸਰਬਜੀਤ ਸਿੰਘ ਜੀ ਉਹਨਾਂ ਦੇ ਕੋਲੋਂ ਇਤਿਹਾਸ ਦੀ ਵਿਚਾਰ ਜੋ ਅਕਸਰ ਸਟੇਜਾਂ ਉੱਤੇ ਗੁਰੂ ਘਰ ਅੰਦਰ ਜਿਸ ਇਤਿਹਾਸ ਦੀ ਵਿਚਾਰ ਨੂੰ ਕੀਤਾ ਜਾਂਦਾ ਹੈ ਆਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਵਿਚਾਰਾਂ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਲਮਬੰਦ ਕੀਤੀਆਂ ਔਰ ਉਹ ਵਿਚਾਰਾਂ ਸਰਵਣ ਕਰ ਰਹੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਦੇ ਲੇਖੇ ਇੱਕ ਜ਼ਿੰਮੇਵਾਰੀ ਲਾਈ ਕਿ ਆਪ ਨੇ ਸਟੇਜਾਂ ਉੱਤੇ ਸਿੱਖ ਕੌਮ ਦੇ ਇਤਿਹਾਸ ਨੂੰ ਬਿਨੈ ਕਰਨਾ ਹੈ ਮੈਂ ਲੜੀਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਤੁਹਾਡੇ ਪਾਵਨ ਚਰਨਾਂ ਵਿੱਚ ਆਰੰਭ ਕੀਤਾ ਸੀ ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਨੂੰ ਸੰਕੋਚਿਆ ਸੀ ਕਿ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੈਸਲਾ ਕੀਤਾ ਸੀ ਅੱਠ ਪੋਹ ਦੀ ਰਾਤ ਨੂੰ ਕਿ ਕੱਲ੍ਹ ਨੂੰ ਨੌ ਪੋਹ ਦਾ ਦਿਨ ਚੜ੍ਹੇਗਾ ਹੱਥ ਅੰਦਰ ਤਲਵਾਰ ਲੈ ਕੇ ਮੈਦਾਨੇ ਜੰਗ ਅੰਦਰ ਜੂਝ ਕੇ ਔਰ ਸਿੱਖ ਕੌਮ ਦੀ ਤਕਦੀਰ ਕੱਢਦਾ ਹੋਇਆ ਲੜ ਕੇ ਸ਼ਹੀਦ ਹੋਵਾਂਗਾ। ਜਦੋਂ ਭਾਈ ਦਇਆ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਪੰਜ ਸਿੰਘਾਂ ਨੂੰ ਨਾਲ ਲੈ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਇਆ ਸੀ। ਹੱਥ ਜੋੜ ਕੇ ਆਖਿਆ ਸੀ, ਕਲਗੀਆਂ ਵਾਲਿਆ, ਕੇਵਲ ਭਾਈ ਦਇਆ ਸਿੰਘ ਤੈਨੂੰ ਬੇਨਤੀ ਨਹੀਂ ਕਰਦਾ, ਤੈਨੂੰ ਪੰਥ ਹੁਕਮ ਕਰਦਾ ਹੈ ਕਿ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰ ਜਾ। ਸਤਿਕਾਰਯੋਗ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪੰਥ ਦੇ ਹੁਕਮ ਨੂੰ ਪ੍ਰਵਾਨ ਕਰ ਲਿਆ ਔਰ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ 8 ਪੋਹ ਦੀ ਅੱਧ ਬੀਤੀ ਰਾਤ ਨੂੰ ਪੰਥ ਦੇ ਜਨਮਦਾਤਾ ਨੇ ਜਾਣਾ ਪ੍ਰਵਾਨ ਕਰ ਲਿਆ। ਸਤਿਕਾਰਯੋਗ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਬਤ ਬੜੇ ਸੁੰਦਰ ਸ਼ਬਦ ਜ਼ਿਕਰ ਕੀਤਾ ਹੈ। ਉਹਨਾਂ ਇੱਕ ਪੰਕਤੀ ਅੰਦਰ 3 ਸ਼ਬਦ ਵਰਤੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਲਈ। ਕਦੇ ਉਸ ਪੰਕਤੀ ਨੂੰ ਬ੍ਰੈਕਟ ਵਿੱਚ ਰੱਖ ਕੇ ਤੱਕਣ ਦਾ ਯਤਨ ਕਰਨਾ, ਉਹ 3 ਸ਼ਬਦ ਸੰਸਾਰ ਦੇ ਕਿਸੇ ਵਿਅਕਤੀ ਉੱਤੇ ਨਹੀਂ ਟੁੱਕਦੇ ਸਿਵਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ। ਹੁਣ ਸਾਡੇ ਮਨ ਅੰਦਰ ਇੱਕ ਸਵਾਲ ਪੈਦਾ ਹੋ ਜਾਵੇਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਕਤ ਸੀ ਉਦੋਂ ਭਾਈ ਗੁਰਦਾਸ ਜੀ ਦੁਨੀਆਂ ਉੱਤੇ ਜੀਵਤ ਨਹੀਂ ਸਨ, ਫਿਰ ਭਾਈ ਗੁਰਦਾਸ ਜੀ ਨੇ ਕਿਵੇਂ ਲਿਖ ਦਿੱਤਾ? ਮੈਂ ਅਰਜ਼ ਕਰਦੇ ਹਾਂ, ਸਿੱਖ ਯਗਤ ਅੰਦਰ 2 ਭਾਈ ਗੁਰਦਾਸ ਨਾਮ ਦੇ ਸਤਿਕਾਰਯੋਗ ਸਿੱਖ ਪੈਦਾ ਹੋਏ। ਪਹਿਲੇ ਭਾਈ ਗੁਰਦਾਸ ਜੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਮਾਮਾ ਜੀ ਸਨ ਔਰ ਜਿਨ੍ਹਾਂ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਸਦਕਾ ਇਲਾਹੀ ਬਾਣੀ ਦੀ ਬੀੜ ਲਿਖੀ ਔਰ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਬਾਣੀ ਦੀ ਕੁੰਜੀ ਆਖਿਆ। ਔਰ ਦੂਸਰੇ ਭਾਈ ਗੁਰਦਾਸ ਜਿਨ੍ਹਾਂ 52 ਕਵੀਆਂ ਦੀ ਸਰਪ੍ਰਸਤੀ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਡਾ ਸਾਹਿਬ ਦੀ ਪਾਵਨ ਧਰਤੀ ਉੱਤੇ ਕੀਤੀ ਸੀ, ਉਹਨਾਂ 52 ਕਵੀਆਂ ਵਿੱਚੋਂ ਇੱਕ ਭਾਈ ਗੁਰਦਾਸ ਨਾਮ ਦਾ ਕਵੀ ਹੈ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਾਬਤ ਲਿਖਦਾ ਹੋਇਆ ਕਹਿੰਦਾ ਹੈ, ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। 3 ਸ਼ਬਦ ਭਾਈ ਗੁਰਦਾਸ ਜੀ ਨੇ ਵਰਤੇ ਨੇ, ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ, ਅਤੇ ਅਗਲੀ ਪੰਕਤੀ ਦੇ ਸਿਰੇ ਉੱਤੇ ਜਾ ਕੇ ਕਹਿੰਦੇ ਨੇ ਅਕੇਲਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸੰਸਾਰ ਉੱਤੇ ਅਕੇਲੀ ਆਤਮਾ ਪੈਦਾ ਹੋਏ ਜੋ ਖਿੜੇ ਮੱਥੇ ਇੰਨੀਆਂ ਕੁਰਬਾਨੀਆਂ ਕਰਕੇ ਆਪਣੀ ਕੌਮ ਨੂੰ ਪ੍ਰਦਾਨ ਕਰ ਗਏ। ਸਤਿਕਾਰਯੋਗ ਸਾਧ ਸੰਗਤ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਜੀਵਨੀ ਨੂੰ ਪੜ੍ਹਿਆ ਜਾਏ ਤਾਂ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚ ਔਰ ਮੇਰੇ ਕੌਮ ਦੇ ਉਹਨਾਂ ਲੇਖਕਾਂ ਵੱਲੋਂ ਰਲਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੈਂ ਕੱਲ੍ਹ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸੀ ਕਿ ਜਦੋਂ ਵੀ ਅਸੀਂ ਚਮਕੌਰ ਦੇ ਇਸ ਪ੍ਰਸੰਗ ਨੂੰ ਪੜ੍ਹਿਆ ਹੈ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਟੇਜ ਉੱਤੋਂ ਇਹੀ ਗੱਲ ਆਈ ਹੈ ਕਿ ਉਹ ਹਨੇਰੀ ਰਾਤ ਸੀ, ਹੱਥ ਪਸਾਰਿਆਂ ਕੁਝ ਨਜ਼ਰ ਨਹੀਂ ਸੀ ਆ ਰਿਹਾ ਜਦੋਂ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਪੰਥ ਦਾ ਜਨਮਦਾਤਾ ਤੁਰਿਆ ਸੀ। ਯਾਦ ਰੱਖਿਆ ਜੇ ਕੋਈ ਦੁਨੀਆਂ ਦਾ ਲਿਖਾਰੀ ਇਸ ਗੱਲ ਨੂੰ ਲਿਖਦਾ ਸਾਡੇ ਦਿਲ ਵਿੱਚ ਸ਼ੱਕ ਪੈਦਾ ਹੋ ਜਾਂਦਾ ਕਿ ਉਸ ਦਿਨ ਰਾਤ ਚਾਨਣੀ ਸੀ, ਹਨੇਰੀ ਨਹੀਂ ਸੀ। ਹੁਣ ਤੁਹਾਡੇ ਦਿਲ ਅੰਦਰ ਇਹ ਖਿਆਲ ਪੈਦਾ ਹੋਵੇਗਾ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਕਿ ਉਸ ਦਿਨ ਰਾਤ ਹਨੇਰੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਸ ਦਿਨ ਰਾਤ ਚਾਨਣੀ ਸੀ। ਹੁਣ ਤੁਹਾਡੇ ਦਿਲ ਅੰਦਰ ਸਵਾਲ ਪੈਦਾ ਹੋ ਜਾਏਗਾ ਕਿ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਵੇਂ ਪੁੱਛਿਆ ਕਿ ਉਸ ਦਿਨ ਰਾਤ ਹਨੇਰੀ ਸੀ ਕਿ ਚਾਨਣੀ ਸੀ? ਮੈਂ ਅਰਜ਼ ਕਰਦੇ ਹਾਂ, ਸਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੁਝ ਲਿਖਤਾਂ ਮੌਜੂਦ ਨੇ ਔਰ ਉਹਨਾਂ ਲਿਖਤਾਂ ਅੰਦਰ ਸਾਡੇ ਕੋਲ ਇੱਕ ਲਿਖਤ ਅੱਜ ਵੀ ਮੌਜੂਦ ਹੈ ਜਿਹੜਾ ਦੀਨੇ ਦਿਆਲਪੁਰੇ ਦੀ ਯੂ ਅੰਦਰ ਬੈਠ ਕੇ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਔਰੰਗਜ਼ੇਬ ਦੀ ਤਰਫ ਲਿਖਿਆ ਸੀ। ਉਸ ਜ਼ਫਰਨਾਮੇ ਨੂੰ ਪੜ੍ਹੋ ਜੋ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਔਰ 1-2 ਪੰਕਤੀਆਂ ਦਾ ਸ਼ੇਰ ਉਸ ਜ਼ਫਰਨਾਮੇ ਅੰਦਰ ਲਿਖਦੇ ਹੋਏ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਾਤ ਦਾ ਹਾਲ ਬਿਆਨ ਕਰਦੇ ਨੇ ਕਿ ਉਸ ਸਮੇਂ ਰਾਤ ਕਿਹੋ ਜਿਹੀ ਸੀ। ਮੇਰੇ ਹਜ਼ੂਰ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਉਹਦੇ ਧਰਮ ਦੀ ਮਿਸਾਲ ਦੇ ਕੇ ਸੰਬੋਧਨ ਕਰਕੇ ਕਹਿੰਦੇ ਨੇ, ਮੇਰੇ ਹਜ਼ੂਰ ਕਹਿੰਦੇ ਨੇ, ਚਿਰਾਗੇ ਜਹਾਂ ਚੂੰ ਸ਼ੁੱਧ ਬੁਰਕਾ ਪੋਸ਼। ਮੇਰੇ ਹਜ਼ੂਰ ਕਹਿੰਦੇ ਨੇ, ਚਿਰਾਗ ਦਾ ਮਤਲਬ ਹੈ ਦੀਵਾ। ਮੇਰੇ ਹਜ਼ੂਰ ਕਹਿੰਦੇ, ਜਦੋਂ ਦਿਨ ਦੇ ਦੀਵੇ ਸੂਰਜ ਨੇ, ਜਿਵੇਂ ਤੇਰੇ ਧਰਮ ਦੀਆਂ ਔਰਤਾਂ ਆਪਣੇ ਘਰ ਵਿੱਚੋਂ ਨਿਕਲਦੀਆਂ ਨੇ, ਉਹ ਆਪਣੇ ਮੂੰਹ ਉੱਤੇ ਬੁਰਕਾ ਪਾ ਕੇ ਨਿਕਲਦੀਆਂ ਨੇ, ਜਦੋਂ ਦਿਨ ਦੇ ਦੀਵੇ ਨੇ ਆਪਣੇ ਮੂੰਹ ਉੱਤੇ ਬੁਰਕਾ ਪਾ ਲਿਆ, ਮੰਨ ਲਓ ਕਿ ਦਿਨ ਦਾ ਦੀਵਾ ਸੂਰਜ ਛਿਪਨ ਹੋ ਗਿਆ ਔਰ ਅਸਤ ਹੋ ਗਿਆ। ਅਤੇ ਅਗਲੀ ਪੰਕਤੀ ਅੰਦਰ ਹਜ਼ੂਰ ਕਹਿੰਦੇ ਨੇ, ਸ਼ਾਹੇ ਸ਼ਬ ਬਰੀ ਆਮਦ ਹਮਾ ਜਲਵਾ ਜੋਸ਼, ਕਿ ਰਾਤ ਦਾ ਬਾਦਸ਼ਾਹ ਚੰਦਰਮਾ ਉਹ ਪੂਰੀ ਸੱਜ ਤੱਜ ਨਾਲ ਆਕਾਸ਼ ਅੰਦਰ ਉਦੇ ਹੋ ਗਿਆ। ਯਾਦ ਰੱਖਣਾ, ਚੰਦਰਮਾ ਸੂਰਜ ਛਿਪਦੇ ਦੇ ਉਸ ਦਿਨ ਬਾਅਦ ਆਕਾਸ਼ ਅੰਦਰ ਉਦੇ ਹੁੰਦਾ
ਜਾਂ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਹੋਵੇ, ਜਾਂ ਪੁੰਨਿਆ ਦੀ ਰਾਤ ਹੋਵੇ, ਔਰ ਜਾਂ ਪੁੰਨਿਆ ਤੋਂ ਅਗਲਾ ਦਿਨ ਹੋਵੇ। ਔਰ ਇਹਨਾਂ ਤਿੰਨ ਦਿਨਾਂ ਅੰਦਰ ਸੂਰਜ ਦੇ ਡੁੱਬ ਜਾਣ ਨਾਲ ਚੰਦਰਮਾ ਆਕਾਸ਼ ਅੰਦਰ ਉਦੇ ਹੋ ਜਾਂਦਾ ਹੈ। ਅਤੇ ਜਿਸ ਮਨੁੱਖ ਨੇ ਆਪਣੇ ਸਰੀਰ ਉੱਤੇ ਉਹ ਸਮਾਂ ਹੰਡਾਇਆ ਹੈ, ਜਦੋਂ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਕਿ ਉਸ ਸਮਾਂ ਰਾਤ ਹਨੇਰੀ ਨਹੀਂ ਸੀ ਔਰ ਚਾਨਣੀ ਰਾਤ ਸੀ, ਫਿਰ ਕਿਸੇ ਦੁਨੀਆਂ ਦੇ ਲੇਖਕ ਜਿਹੜੇ 50 ਸਾਲ ਪਿੱਛੋਂ ਜਾਂ 150 ਸਾਲ ਪਿੱਛੋਂ ਜਾਂ 200 ਸਾਲ ਪਿੱਛੋਂ ਲਿਖਿਆ ਗਿਆ, ਫਿਰ ਉਸਨੂੰ ਕਿਵੇਂ ਮੰਨ ਲਿਆ ਜਾਏ ਕਿ ਰਾਤ ਹਨੇਰੀ ਸੀ। ਸੋ ਅਤੇ ਕਾਰਯੋਗ ਸਾਧ ਸੰਗਤ, ਰਾਤ ਹਨੇਰੀ ਦਾ ਜ਼ਿਕਰ ਸਾਡੀਆਂ ਨਜ਼ਰਾਂ ਦੇ ਸਾਹਮਣੇ ਕਿਉਂ ਆਇਆ? ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਨੂੰ ਨੀਵਿਆਂ ਵਿਖਾਇਆ ਜਾ ਸਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹਨੇਰੇ ਅੰਦਰ ਹਨੇਰੇ ਦਾ ਲਾਭ ਬਿਠਾ ਕੇ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਨਿਕਲਿਆ ਸੀ, ਨਹੀਂ ਤਾਂ ਦੁਸ਼ਮਣ ਦਲ ਨੂੰ ਵੰਗਾਰ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਨਹੀਂ ਸੀ ਜਾ ਸਕਦਾ। ਇੱਕ ਨਹੀਂ, ਇਤਿਹਾਸ ਦੇ ਪੱਤਰਿਆਂ ਉੱਤੇ ਬੜੀਆਂ ਘਟਨਾਵਾਂ ਨੇ ਔਰ ਜਿਹੜੀਆਂ ਸਾਖੀਆਂ ਰਚ ਕੇ ਮੇਰੀ ਕੌਮ ਦੇ ਇਤਿਹਾਸ ਨੂੰ ਔਰ ਉਹਨਾਂ ਸੂਰਬੀਰਾਂ ਦੀ ਕੁਰਬਾਨੀ ਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਤਿਹਾਸ ਦੇ ਪੱਤਰੇ ਪੜ੍ਹੇ ਜਾਣ, ਕਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਪੜ੍ਹੋ। ਜਦੋਂ ਅਸੀਂ ਇਤਿਹਾਸ ਦੇ ਪੱਤਰੇ ਪੜ੍ਹਦੇ ਹਾਂ, ਔਰ ਕਈ ਵਿਦਵਾਨ ਸੱਜਣਾ ਨੇ ਲਿਖਿਆ ਹੈ ਕਿ ਭਾਈ ਜੈਤਾ ਜੀ ਨੇ ਪਹਿਲਾਂ ਆਪਣੇ ਬਾਪ ਦਾ ਸਿਰ ਕਤਲ ਕੀਤਾ, ਉਸ ਨੂੰ ਦਿੱਲੀ ਦੇ ਚੌਂਕ ਚਾਂਦਨੀ ਅੰਦਰ ਰੱਖਿਆ, ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਉਠਾਇਆ ਅਤੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਵੱਲੇ ਵਧਿਆ। ਹੁਣ ਮੰਨ ਲਓ ਗੁਰੂ ਦਾ ਦਰਬਾਰ ਹੈ, ਇਸ ਦਰਬਾਰ ਅੰਦਰ ਇੱਕ ਚੀਜ਼ ਉਠਾ ਕੇ ਲੈ ਜਾਣੀ ਸੌਖੀ ਹੈ ਕਿ ਜਾਂ ਕੋਈ ਬਾਹਰੋਂ ਚੀਜ਼ ਲਿਆ ਕੇ ਉਸ ਥਾਂ ਉੱਤੇ ਰੱਖ ਕੇ ਅਤੇ ਫਿਰ ਚੀਜ਼ ਉਠਾ ਕੇ ਖੜਨੀ ਸੌਖੀ? ਇਉਂ ਕਹਿ ਲਓ ਭਾਈ ਜੈਤਾ ਜੀ ਦੀ ਕੁਰਬਾਨੀ ਨੂੰ ਨੀਵਿਆਂ ਵਿਖਾਇਆ ਜਾ ਰਿਹਾ ਸੀ ਕਿ ਉਸ ਨੂੰ ਸਿੱਧ ਕੀਤਾ ਜਾ ਸਕੇ ਕਿ ਭਾਈ ਜੈਤਾ ਆਤਮਘਾਤੀ, ਉਸ ਨੇ ਆਪਣੇ ਬਾਪ 'ਤੇ ਆਪਣੀ ਤਲਵਾਰ ਨਾਲ ਵਾਰ ਕੀਤਾ। ਮੈਂ ਅਰਜ਼ ਕਰਦੇ ਹਾਂ, ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਕੱਚੀ ਹਵੇਲੀ ਅੰਦਰ ਹੈ, ਆਕਾਸ਼ ਅੰਦਰ ਚੰਦਰਮਾ ਉਦੇ ਹੋਇਆ ਹੈ ਅਤੇ ਬੱਦਲ ਵਾਈ ਹੈ, ਕਦੇ ਬੱਦਲ ਚੰਦਰਮਾ ਦੇ ਸਾਹਮਣੇ ਆ ਜਾਂਦਾ ਹੈ ਔਰ ਕਦੇ ਉਸ ਤੋਂ ਪਾਸੇ ਹਟ ਜਾਂਦਾ ਹੈ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ 8 ਪੋਹ ਦੀ ਅੱਧ ਬੀਤੀ ਰਾਤ ਨੂੰ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰ ਲੱਗੇ ਸਨ। ਮੈਂ ਕੱਲ੍ਹ ਜ਼ਿਕਰ ਕੀਤਾ ਸੀ ਕਰਲਾ ਉੱਠੀ ਚਮਕੌਰ ਦੀ ਧਰਤੀ, ਵੈਸੇ ਧਰਤੀ ਬੋਲਦੀ ਤਾਂ ਨਹੀਂ ਪਰ ਉਹਨੇ ਕਵੀ ਦੇ ਮਨ ਦਾ ਸਬਰ ਹੈ, ਤਾਹ ਮਰ ਕੇ ਆਖਿਆ ਪੰਥ ਦੀਆਂ ਬਾਨੀਆਂ, ਆਹ ਜਿਹੜੇ ਦੋ ਪੁੱਤਰ ਮੇਰੀ ਗੋਦ ਅੰਦਰ ਸਦਾ ਲਈ ਸਵਾਂ ਕੇ ਤੁਰ ਚੱਲਿਆ ਹੈ, ਇਹ ਮੇਰੇ ਕੋਲੋਂ ਕਦੋਂ ਆਣ ਕੇ ਲਵੇਗਾ? ਜਿਹੜਾ ਮੈਨੂੰ ਵਿਛੋੜੇ ਦਾ ਤੀਰ ਮਾਰ ਕੇ ਚੱਲਿਆ ਹੈ, ਫਿਰ ਕਦੋਂ ਤੇਰੇ ਮੁਬਾਰਕ ਚਰਨ ਇਸ ਥਾਂ ਉੱਤੇ ਪੈਣਗੇ? ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਅੱਜ ਮੇਰੇ ਕੋਲ ਕੁਛ ਵੀ ਨਹੀਂ ਹੈ, ਸਭ ਕੁਝ ਤੇਰੇ ਉੱਤੇ ਕੁਰਬਾਨ ਕਰਕੇ ਤੇਰੀ ਗੋਦ ਵਿੱਚ ਪਾ ਕੇ ਚੱਲਿਆ ਹਾਂ, ਮੁੜ ਕੇ ਤੇਰੇ ਦਰਸ਼ਨ ਦਾਰੇ ਫਿਰ ਨਹੀਂ ਹੋਣਗੇ। ਸੋ ਤੇ ਕਾਰਯੋਗ ਸਾਧ ਸੰਗਤ, ਉਹ ਕੈਸਾ ਸਮਾਂ ਹੋਵੇਗਾ, ਕਦੇ ਨੀਲੇ ਦਾ ਸ਼ਾਹ ਸਵਾਰ ਨੀਲੇ ਘੋੜੇ ਉੱਤੇ ਸਵਾਰ ਹੋ ਕੇ ਤੁਰਦਾ ਹੈ, ਉਹਦੇ ਮੱਥੇ ਉੱਤੇ ਕਲਗੀ ਡਲਕਾਂ ਮਾਰਦੀ ਹੈ, ਉਹਦੇ ਮੋਢੇ ਉੱਤੇ ਤੀਰਾਂ ਦਾ ਪੱਥਾ, ਉਹਦੇ ਮੋਢੇ ਉੱਤੇ ਕਮਾਨ ਗਾਤਰੇ ਸ੍ਰੀ ਸਾਹਿਬ ਮਗਰ ਸੈਂਕੜੇ ਸਿੰਘ ਸਰਦਾਰ ਹੁੰਦੇ ਨੇ। ਅਤੇ ਯਾਦ ਰੱਖਿਆ ਜੇ ਅੱਜ ਉਹੀ ਪੰਥ ਦਾ ਜਨਮਦਾਤਾ ਨਾ ਮੱਥੇ ਉੱਤੇ ਕਲਗੀ ਹੈ, ਨਾ ਮੋਢੇ ਉੱਤੇ ਤੀਰਾਂ ਦਾ ਪੱਥਾ ਹੈ, ਨਾ ਮੋਢੇ ਉੱਤੇ ਕਮਾਨ ਹੈ। ਯਾਦ ਰੱਖਿਆ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾ ਪੁੱਤਰਾਂ ਦਾ ਜੋੜਾ ਹੈ, ਯਾਦ ਰੱਖਿਆ ਜੇ ਨਾ ਨੀਲਾ ਘੋੜਾ ਹੈ, ਨਾ ਸਿਰ ਉੱਤੇ ਕਲਗੀ ਤੋੜਾ ਹੈ, ਔਰ ਸਭੋ ਕੁਝ ਤਿਆਗ ਕੇ ਸਿੱਖ ਕੌਮ ਦਾ ਜਨਮਦਾਤਾ ਔਰ ਪੰਥ ਦਾ ਜਨਮਦਾਤਾ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰ ਲੱਗਾ ਹੈ। ਅੱਜ ਤੋਂ 2 ਕੁ ਸਾਲ ਪਹਿਲਾਂ ਮੇਰੀ ਕੌਮ ਅੰਦਰ ਇੱਕ ਬਹੁਤ ਸਾਰਾ ਵੱਡਾ ਪ੍ਰਚਾਰ ਕੀਤਾ ਗਿਆ, 2 ਸੰਸਥਾ ਬਣਦੀਆਂ ਨੇ, ਇੱਕ ਭਾਈ ਜੈਤਾ ਜੀ ਜਿਹਨਾਂ ਅੰਮ੍ਰਿਤ ਛੱਕ ਕੇ ਬਾਬਾ ਜੀਵਨ ਸਿੰਘ ਜੀ ਬਣੇ, ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੰਗਰੇਟਾ ਗੁਰੂ ਕੇ ਬੇਟੇ ਦਾ ਵਰਦਾਨ ਦਿੱਤਾ ਸੀ, ਔਰ ਦੂਸਰੇ ਸਨ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਦੇ ਸਿਰ ਉੱਤੇ ਕਲਗੀ ਤੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਕੱਚੀ ਹਵੇਲੀ ਅੰਦਰ ਰੱਖਿਆ। ਚੰਡੀਗੜ੍ਹ ਤੋਂ ਇੱਕ ਟਰੱਸਟ ਬਣਿਆ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਕਲਗੀ ਤੋੜਾ ਵੀ ਭਾਈ ਜੈਤਾ ਜੀ ਦੇ ਸਿਰ ਉੱਤੇ ਰੱਖਿਆ ਸੀ, ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਦਿੱਤਾ ਸੀ। ਪਰ ਯਾਦ ਰੱਖਿਆ ਜਾਏ ਜਿਹੜੇ ਐਸੇ ਸਾਡੇ ਇਤਿਹਾਸ ਵਿੱਚ ਵਖਰੇਵੇਂ ਪਾ ਰਹੇ ਨੇ, ਉਹਨਾਂ ਨੂੰ ਇਸ ਗੱਲ ਤੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਜਿਸ ਬੰਦੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਬੰਦੇ ਦੀ ਉਮਰ ਕਿੰਨੀ ਹੈ। ਮੰਨ ਲਓ ਇੱਕ ਬੰਦੇ ਨੇ ਕਿਸੇ ਥਾਂ ਉੱਤੋਂ ਜਾਣਾ ਹੈ, ਜੇ ਉਸ ਥਾਂ ਉੱਤੇ ਜੇ ਉਸਦੀ ਉਮਰ 10 ਸਾਲ ਦੀ ਹੈ ਅਤੇ ਉਹਦੇ ਥਾਂ ਉੱਤੇ 30 ਸਾਲ ਦੇ ਬੰਦੇ ਨੂੰ ਬਿਠਾ ਕੇ ਤੁਰ ਜਾਏਗਾ ਅਤੇ ਦੂਰੋਂ ਵੇਖਣ ਵਾਲਾ ਮੰਨ ਜਾਏਗਾ ਕਿ ਉਹ ਬੰਦਾ ਇਸ ਦੁਨੀਆ ਇਸ ਥਾਂ ਉੱਤੇ ਨਹੀਂ ਬੈਠਾ। ਭਾਈ ਜੈਤਾ ਜੀ ਦੀ 19 ਸਾਲ ਉਮਰ ਵੱਡੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲੋਂ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡਿਆ ਹੈ ਅਤੇ ਯਾਦ ਰੱਖਿਆ ਜੇ 38 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਣਦੀ ਹੈ ਅਤੇ ਭਾਈ ਸੰਗਤ ਸਿੰਘ ਦੀ ਉਮਰ ਹਮ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਕੇਵਲ ਇੱਕ ਦਿਨ ਦਾ ਫਰਕ ਹੈ। ਫਿਰ ਮੰਨ ਲਓ ਜੇ 38 ਸਾਲ ਦੀ ਉਮਰ ਦੇ ਬੰਦੇ ਨੇ ਜਾਣਾ ਹੋਵੇ, ਉਹਦੇ ਥਾਂ ਉੱਤੇ 38 ਸਾਲ ਦਾ ਬੰਦਾ ਬਿਠਾਇਆ ਜਾਏ ਠੀਕ ਹੈ ਕਿ ਜਾਂ ਉਹਦੇ ਥਾਂ ਉੱਤੇ 60 ਸਾਲ ਦਾ ਬੰਦਾ ਬਿਠਾ ਦਿੱਤਾ ਜਾਏ ਅਤੇ ਦੁਸ਼ਮਣ ਮੰਨ ਜਾਏਗਾ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠਾ ਹੈ? ਇਸ ਲਈ ਕਿ ਇੱਕ ਦੂਜੇ ਦੀ ਸਾਂਝ ਨੂੰ ਤੋੜਿਆ ਜਾਏ। ਸੰਗਤ ਸਿੰਘ ਵਾਲੇ ਗੱਲ ਕਹਿਣਗੇ ਕਲਗੀ ਤੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਸੰਗਤ ਸਿੰਘ ਨੂੰ ਦਿੱਤਾ ਹੈ, ਔਰ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਪੈਰੋਕਾਰ, ਔਰ ਇਹ ਗੱਲ ਕਹਿਣਗੇ ਕਲਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਦਿੱਤਾ ਹੈ, ਪੰਥ ਅੰਦਰ ਦੁਫਾੜ ਪਾ ਦਿੱਤਾ ਜਾਏ। ਸਤਿਕਾਰਯੋਗ ਸਾਧ ਸੰਗਤ ਸਚੇਤ ਰਹਿਣਾ ਪਏਗਾ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਗੀ ਤੋੜਾ ਆਪਣੇ ਸਿਰ ਉੱਤੋਂ ਲਾ ਕੇ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਰੱਖ ਦਿੱਤਾ। ਯਾਦ ਰੱਖਿਆ ਜੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਜਿਹਦੇ ਦਰ ਉੱਤੇ ਕੋਈ ਸਵਾਲੀ ਆਉਂਦਾ ਸੀ ਝੋਲੀਆਂ ਭਰ ਕੇ ਤੁਰ ਜਾਂਦਾ ਸੀ, ਅੱਜ ਉਹ ਪੰਥ ਦਾ ਜਨਮਦਾਤਾ ਨਾ ਪੈਰਾਂ ਵਿੱਚ ਜੋੜਾ ਹੈ, ਨਾ ਨੀਲਾ ਘੋੜਾ ਹੈ, ਨਾ ਹੱਥ ਉੱਤੇ ਬਾਜ ਹੈ, ਨਾ ਸਿਰ ਉੱਤੇ ਤਾਜ ਹੈ, ਨਾ ਪੁੱਤਰਾਂ ਦਾ ਕੋਈ ਜੋੜਾ ਹੈ, ਨਾ ਜਨਮ ਦੇਣ ਵਾਲੀ ਮਾਂ ਨਾਲ ਹੈ, ਔਰ ਨਾ ਸਿੰਘਾਂ ਵਿੱਚੋਂ ਕੋਈ ਸਿੰਘ ਨਾਲ ਹੈ। ਪੰਥ ਦਾ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ 8 ਪੋਹ ਦੀ ਅੱਧ ਬੀਤੀ ਰਾਤ ਨੂੰ 3 ਸਿੰਘਾਂ ਨੂੰ ਵੱਖ ਵੱਖ ਦਿਸ਼ਾ ਉੱਤੇ ਲਾ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਪੰਥ ਦਾ ਹੁਕਮ ਮੰਨ ਕੇ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਇੰਝ ਨਿਕਲ ਤੁਰੇ।
ਪੰਥ ਦੀ ਦਸ਼ਮੇਸ਼ ਪਿਆਰੇ ਮਨ ਆਗਿਆ ਪੰਥ ਦੀ ਪੰਥ ਦੀ ਦਸ਼ਮੇਸ਼ ਪਿਆਰੇ ਓ ਨਿਕਲੇ ਬਾਹਰ ਗੜੀ ਚੋਂ ਛੱਡ ਦੇ ਜੈਕਾਰੇ ਬਾਹਰ ਗੜੀ ਤੋਂ ਛੱਡ ਕੇ ਜੈਕਾਰੇ ਓ ਲੱਖਾਂ ਵੇਰੀ ਖੜੇ ਸਨ ਚੌਗਿਰ ਦੇ ਸਾਰੇ ਲੱਖਾਂ ਵੈਰੀ ਖੜੇ ਸਨ ਚੌਗਿਰ ਦੇ ਸਾਰੇ ਓ ਹਲਚਲ ਮੱਚੀ ਦਲਾਂ ਵਿੱਚ ਦਿਲ ਕਹਿਰਾ ਹਾਰੇ ਹਲਚਲ ਮੱਚੀ ਦਲਾਂ ਵਿੱਚ ਦਲਾਂ ਵਿੱਚ ਦਿਲ ਕਹਿਰਾ ਹਾਰੇ ਓ ਆਪਸ ਵਿੱਚ ਦੀ ਸੈਂਕੜੇ ਸੈਂਕੜੇ ਮਰ ਮਰੇ ਵਿਚਾਰੇ ਆਪਸ ਵਿੱਚ ਹੀ ਸੈਂਕੜੇ ਸੈਂਕੜੇ ਕੱਟ ਮਰੇ ਵਿਚਾਰੇ ਓ ਤੁਰਕਾਂ ਪੈ ਗਈ ਆਪਣੀ ਆਪਣੀ ਗੁਰ ਨਿਕਲ ਸਦਾਰੇ ਹੋ ਗੁਰ ਨਿਕਲ ਸਦਾਰੇ ਹੋ ਗੁਰ ਨਿਕਲ ਸਦਾਰੇ ਹੋ
ਚਮਕਾਰ ਦੀ ਕੱਚੀ ਹਵੇਲੀ ਅੱਠ ਪੋਹ ਦੀ ਅੱਧ ਬੀਤੀ ਰਾਹਤ ਪੰਥ ਦਾ ਜਨਮਦਾਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰਿਆ ਇਤਿਹਾਸ ਕਹਿੰਦਾ ਹੈ ਕਿ ਇੱਕ ਛੋਟੀ ਜਿਹੀ ਬਾਰੀ ਥਾਣੀ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਿਕਲ ਕੇ ਇੱਕ ਉੱਚੀ ਟਿੱਬੀ ਉੱਤੇ ਖਲੋ ਕੇ ਤਾੜੀ ਉੱਤੇ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਵਾਜ਼ ਦੇ ਕੇ ਆਖਿਆ ਪਠਾਨੋ ਗਾਦੀਓ ਸਿੱਖਾਂ ਦਾ ਪੀਰ ਤਾਰਿਆ ਹੈ ਜੇ ਤੁਹਾਡੇ ਅੰਦਰ ਹਿੰਮਤ ਹੈ ਤਾਂ ਫੜ ਲਈ ਜਾਏ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤਾੜੀ ਉੱਤੇ ਤਾੜੀ ਮਾਰ ਕੇ ਸ਼ਬਦ ਕਹੇ ਇੱਕ ਬਾਈ ਉੱਤੋਂ ਭਾਈ ਦਇਆ ਸਿੰਘ ਸਾਹਿਬ ਜੀ ਨਿਕਲੇ ਸਨ ਉੱਚੀ ਜੈਕਾਰਿਆਂ ਦੀ ਗੂੰਜ ਪਾ ਦਿੱਤੀ ਔਰ ਦੂਜੇ ਪਾਸਿਓਂ ਭਾਈ ਧਰਮ ਸਿੰਘ ਨੇ ਜੈਕਾਰਿਆਂ ਦੀ ਗੂੰਜ ਪਾਈ ਔਰ ਤੀਜੇ ਪਾਸਿਓਂ ਭਾਈ ਮਾਨ ਸਿੰਘ ਨੇ ਜੈਕਾਰਿਆਂ ਦੀ ਗੂੰਜ ਪਾ ਦਿੱਤੀ ਅਤੇ ਯਾਦ ਰੱਖਿਆ ਜੇ ਸੁੱਤੇ ਪਏ ਉਸ ਮੁਗਲ ਸਿਪਾਹੀਆਂ ਨੂੰ ਐਂ ਪ੍ਰਤੀਤ ਹੋਇਆ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰ ਜਿਹੜੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਤੁਰ ਗਏ ਸਨ ਉਹਨਾਂ ਆਪਣੇ ਘਰਾਂ ਉੱਤੋਂ ਆਣ ਕੇ ਸਾਡੇ ਉੱਤੇ ਹਮਲਾ ਬੋਲ ਦਿੱਤਾ ਹੋਵੇ ਔਰ ਉੱਠੇ ਔਰ ਨਹੀਂ ਵੇਖਿਆ ਕੁਝ ਵੀ ਆਪ ਸਿੰਦਰ ਕੱਟ ਮਰੇ ਔਰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਔਰ ਉਹਨਾਂ ਸ਼ਹੀਦਾਂ ਦੇ ਵਿੱਚ ਦੀ ਜਿਹੜੇ ਆਪਣੀ ਕੌਮ ਤੋਂ ਆਪਾਂ ਕੁਰਬਾਨ ਕਰਕੇ ਧਰਤੀ ਉੱਤੇ ਲਿਟੇ ਪਏ ਸਨ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਵਿੱਚ ਦੀ ਨਿਕਲਦੇ ਹੋਏ ਔਰ ਮਾਛੀਵਾੜੇ ਦੇ ਜੰਗਲਾਂ ਨੂੰ ਤੁਰੇ ਜਾ ਰਹੇ ਸਨ ਸਤਿਕਾਰਯੋਗ ਸਾਧ ਸੰਗਤ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੈਰਾਂ ਤੋਂ ਆਪਣਾ ਜੋੜਾ ਇਸ ਲਈ ਲਾ ਲਿਆ ਸੀ ਕਿ ਜਦੋਂ ਮੈਂ ਸ਼ਹੀਦਾਂ ਦੇ ਮ੍ਰਿਤਕ ਸਰੀਰ ਉੱਤੇ ਦੀ ਲੰਘਾਂਗਾ ਉਹਨਾਂ ਦੇ ਕੇਸ ਖਿਲਰੇ ਹੋਣਗੇ ਔਰ ਆਪਣੇ ਪੈਰਾਂ ਦਾ ਜੋੜਾ ਉਹਨਾਂ ਸ਼ਹੀਦਾਂ ਦੇ ਕੇਸਾਂ ਉੱਤੇ ਰੱਖ ਕੇ ਮੈਂ ਅੱਗੇ ਨਹੀਂ ਲੰਘ ਸਕਾਂਗਾ ਹੁਣ ਅੰਦਾਜ਼ਾ ਲਗਾਇਆ ਜਾ ਸਕੇ ਪੋਹ ਦੀ ਕਕਰੀਲੀ ਰਾਤ ਹੋਵੇ ਅਤੇ ਜਿਸ ਮਰਦ ਨੇ ਕਦੇ ਆਪਣੇ ਪੈਰਾਂ ਤੋਂ ਜੋੜਾ ਲਾ ਕੇ ਨਾ ਚੱਲਿਆ ਹੋਵੇ ਔਰ ਸਾਰੀ ਜ਼ਿੰਦਗੀ ਸੁੱਖਾਂ ਨਾਲ ਗੁਜ਼ਾਰੀ ਹੋਵੇ ਉਸ ਬੰਦੇ ਨੂੰ ਕਕਰੀਲੀ ਰਾਤ ਅੰਦਰ ਨੰਗੇ ਪੈਰੀ ਜਾਣਾ ਪੈਦਾ ਏ ਫਿਰ ਯਾਦ ਰੱਖਿਆ ਜੇ ਉਹ ਕਿੰਨਾ ਮੁਸੀਬਤ ਦਾ ਸਮਾਂ ਹੋਵੇਗਾ ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰ ਪਿਆ ਸਤਿਕਾਰਯੋਗ ਸਾਧ ਸੰਗਤ ਹਜ਼ੂਰ ਜਾ ਰਹੇ ਸਨ ਔਰ ਭਾਈ ਦਇਆ ਸਿੰਘ ਦਾ ਕੁਝ ਸਮੇਂ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨਾਲ ਮੁਲਾਕਾਤ ਹੋਇਆ ਕਿਹਾ ਦਾਤਾ ਆਹ ਤੁਹਾਡੇ ਪੁੱਤਰਾਂ ਦੇ ਸਰੀਰ ਪਏ ਨੇ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਆਪਣੇ ਕਮਰ ਕੱਸੇ ਨੂੰ ਖੋਲ੍ਹ ਕੇ ਆਪਣੇ ਦਸਤਾਰੇ ਦਾ ਕਫਨ ਬਣਾ ਕੇ ਤੁਹਾਡੇ ਪੁੱਤਰਾਂ ਉੱਤੇ ਪਾ ਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਦਇਆ ਸਿੰਘ ਜੀ ਜਿੰਨੇ ਸ਼ਹੀਦ ਨੇ ਉਹ ਮੈਨੂੰ ਸਾਰੇ ਆਪਣੇ ਪੁੱਤਰਾਂ ਤੋਂ ਪਿਆਰੇ ਨੇ ਔਰ ਕਿਸ ਕਿਸ ਦਾ ਤਨ ਟੱਕ ਸਕੇਗਾ ਔਰ ਸਮਾਂ ਅੱਗੇ ਜਾਣਦਾ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਨਾਲ ਜਿਹੜੇ ਸਿੰਘ ਨਿਕਲੇ ਸਨ ਔਰ ਦੁਸ਼ਮਣ ਲੜਦੇ ਹੋਏ ਆਪੋ ਅੰਦਰ ਵਿਛੜ ਗਏ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮਾਛੀਵਾੜੇ ਦੇ ਜੰਗਲ ਨੂੰ ਤੁਰੇ ਜਾ ਰਹੇ ਸਨ ਸਤਿਕਾਰਯੋਗ ਸਾਧ ਸੰਗਤ ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੁਝ ਸਮੇਂ ਦਾ ਪੰਧ ਮੁਕਾ ਕੇ ਔਰ ਜਿੰਨੇ ਚਿਰ ਤੱਕ ਸੂਰਜ ਚੜ੍ਹਨ ਵਾਲਾ ਸੀ ਔਰ ਲਿੱਲੀ ਪਿੰਡ ਦੇ ਨੇੜੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਕ ਜੰਡ ਦੇ ਥੱਲੇ ਜਾ ਬੈਠੇ ਦਿਨ ਦਾ ਸਮਾਂ ਗੁਜ਼ਾਰ ਕੇ ਉਹ ਪੂਰੀ ਦੀ ਪੂਰੀ ਰਾਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਸ ਜੰਡ ਦੇ ਥੱਲੇ ਗੁਜ਼ਾਰੀ ਇਹ ਦੁਨੀਆ ਵਾਲਿਓ ਤਾਹਾਂ ਨਿਕਲਦੀਆਂ ਨੇ ਜਿਗਰਾ ਪੜਦਾ ਹੈ ਕਿ ਕਦੇ ਅਨੰਦਪੁਰ ਦੀ ਧਰਤੀ ਉੱਤੇ ਕਿਲਿਆਂ ਦਾ ਮਾਲਕ ਸੁੰਦਰ ਗਲੀਚੀਆਂ ਉੱਤੇ ਰਹਿ ਕੇ ਔਰ ਆਪਣੀ ਜ਼ਿੰਦਗੀ ਗੁਜ਼ਾਰਨ ਵਾਲਾ
ਕਿਸੇ ਦੁਖਿਆਰੇ ਦੇ ਦੁੱਖ ਨੂੰ ਵੇਖ ਕੇ ਆਪਣੇ ਹਿਰਦੇ ਵਿੱਚ ਨਾ ਸਮਾਉਣ ਵਾਲਾ ਅੱਜ ਪੁੱਤਰਾਂ ਦਾ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ, ਔਰ ਬਿਨਾਂ ਕਿਸੇ ਪਲਕ ਦੇ, ਔਰ ਬਿਨਾਂ ਕਿਸੇ ਸੁੰਦਰ ਗਲੀਚਿਆਂ ਦੇ, ਔਰ ਬਿਨਾਂ ਕਿਸੇ ਘਰ ਮਕਾਨ ਦੇ, ਬਿਨਾਂ ਕਿਸੇ ਕਿਲੇ ਦੇ, ਔਰ ਜੰਡ ਦੇ ਛਾਇਆ ਥੱਲੇ ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਰਾਤ ਗੁਜ਼ਾਰਿਆ। ਸਤਿਕਾਰਯੋਗ ਸਾਧ ਸੰਗਤ, ਮੈਂ ਅਰਜ਼ ਕਰਦੇ ਹਾਂ, ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉੱਠੇ ਅਤੇ ਅਗਲੇ ਪਾਸੇ ਜੰਗਲ ਦਾ ਇਲਾਕਾ ਆ ਗਿਆ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੈਰਾਂ ਤੋਂ ਨੰਗੇ ਨੇ ਔਰ ਤੁਰੇ ਜਾ ਰਹੇ ਸਨ ਜੰਗਲ ਅੰਦਰ। ਜਿਹੜੇ ਮੇਰੇ ਹਜ਼ੂਰ ਦਾ ਸਰੀਰ ਉੱਤੇ ਚੋਲਾ ਹੈ ਉਹ ਵੀ ਝਾੜੀਆਂ ਨਾਲ ਅੜੜ ਕੇ ਫਾੜ ਚੁੱਕਾ ਹੈ। ਮੈਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਨੀ ਨੂੰ ਪੜ੍ਹਦਾ ਹਾਂ ਅਤੇ ਮੁਹੰਮਦ ਲਤੀਫ, ਉਹਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਨੀ ਨੂੰ ਲਿਖਿਆ ਹੈ, ਉਹ ਲਿਖਦਾ ਹੋਇਆ ਕਹਿੰਦਾ ਹੈ, ਮੈਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਨੀ ਨੂੰ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੰਸਾਰ ਉੱਤੇ ਐਸੇ ਮਕੰਬਰ ਪੈਦਾ ਆਏ ਨੇ ਹੋਏ ਨੇ, ਮੈਂ ਉਹਨਾਂ ਦੀ ਜੀਵਨੀ ਆਪਣੇ ਹੱਥ ਅੰਦਰ ਕਲਮ ਲੈ ਕੇ ਲਿਖਾਂ। ਇੱਕ ਗੱਲ ਯਾਦ ਰੱਖਿਆ ਜੇ, ਜਦੋਂ ਕੋਈ ਮਨੁੱਖ ਲਿਖਦਾ ਹੈ ਨਾ, ਜਿਸ ਨੇ ਕੁਝ ਲਿਖਣਾ ਹੁੰਦਾ ਹੈ ਉਹਦੇ ਦਿਮਾਗ ਅੰਦਰ ਉਹ ਤਸਵੀਰ ਜ਼ਰੂਰ ਬਣਦੀ ਹੈ। ਜਦੋਂ ਤਸਵੀਰ ਬਣਦੀ ਹੈ ਫਿਰ ਉਸ ਤਸਵੀਰ ਬਣੀ ਹੋਈ ਨੂੰ ਸ਼ਬਦਾਂ ਦਾ ਰੂਪ ਦੇ ਕੇ ਕਾਗਜ਼ ਦੀ ਇੱਕ ਉੱਤੇ ਲਿਖਦਾ ਹੈ। ਮੁਹੰਮਦ ਲਤੀਫ ਕਹਿੰਦਾ, ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਜੀਵਨ ਲਿਖਿਆ ਅਤੇ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ, ਕੀ ਵੇਖਦਾ ਹਾਂ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਕ ਮਹਾਨ ਤਪਸਵੀ ਦੇ ਰੂਪ ਅੰਦਰ ਹੇਮਕੁੰਡ ਦੀ ਪਹਾੜੀ ਉੱਤੇ ਬੈਠੇ ਹੋਏ ਤਪ ਕਰ ਰਹੇ ਸਨ। ਮੁਹੰਮਦ ਲਤੀਫ ਕਹਿੰਦਾ ਹੈ ਕਿ ਮਨ ਵਿੱਚ ਖਿਆਲ ਆਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਹਾਨ ਤਪਸਵੀ ਲਿਖਦੇ ਹਨ। ਉਹ ਕਹਿੰਦਾ ਮੈਂ ਆਪਣੀਆਂ ਅੱਖਾਂ ਖੋਲੀਆਂ ਅਤੇ ਜਦੋਂ ਕਾਗਜ਼ ਦੀ ਹਿੱਕ ਉੱਤੇ ਕੁਝ ਲਿਖਣ ਲੱਗਾ ਜਿਹੜੀ ਤਸਵੀਰ ਮੇਰੇ ਦਿਮਾਗ ਵਿੱਚ ਬਣੀ ਸੀ ਔਰ ਤਸਵੀਰ ਬਦਲ ਗਈ। ਉਹ ਕਹਿੰਦਾ ਮੈਂ ਫਿਰ ਅੱਖਾਂ ਮੀਟੀਆਂ ਅਤੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਇੱਕ ਤਸਵੀਰ ਆਈ, ਪਾਉਂਡਾ ਸਾਹਿਬ ਦੀ ਧਰਤੀ ਉੱਤੇ ਜਮੁਨਾ ਦੇ ਕਿਨਾਰੇ ਉੱਤੇ ਬੈਠਾ ਹੋਇਆ ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹੱਥ ਅੰਦਰ ਕਲਮ ਲੈ ਕੇ ਕੁਝ ਸਾਹਿਤ ਲਿਖ ਰਿਹਾ ਹੈ। ਮੈਂ ਸੋਚਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਨ ਲਿਖਾਰੀ ਵੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਹਾਨ ਲਿਖਾਰੀ ਕਰਕੇ ਲਿਖ ਦਿੰਦਾ ਹੈ। ਕਹਿੰਦਾ ਅੱਖਾਂ ਖੋਲੀਆਂ ਅਤੇ ਲਿਖਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਨ ਤਪਸਵੀ ਹੈ, ਮਹਾਨ ਲਿਖਾਰੀ ਵੀ ਹੈ, ਅਤੇ ਮੇਰੇ ਦਿਮਾਗ ਵਿਚਲੀ ਬਣੀ ਹੋਈ ਉਹ ਤਸਵੀਰ ਬਦਲ ਗਈ ਔਰ ਮੇਰੀ ਕਲਮ ਨਾ ਚੱਲੀ ਕਿ ਕੁਝ ਸ਼ਬਦਾਂ ਦਾ ਰੂਪ ਦੇ ਸਕੇ। ਉਹ ਕਹਿੰਦਾ ਮੈਂ ਆਪਣੇ ਨੇਤਰ ਬੰਦ ਕੀਤੇ ਅਤੇ ਕੀ ਵੇਖਦਾ ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੀਲੇ ਘੋੜੇ ਉੱਤੇ ਸਵਾਰ ਨੇ, ਹਜ਼ੂਰ ਦੇ ਮੱਥੇ ਉੱਤੇ ਲੱਗੀ ਹੋਈ ਕਲਗੀ ਹੈ, ਮੋਢੇ ਉੱਤੇ ਪਿਆ ਹੋਇਆ ਤੀਰਾਂ ਦਾ ਪੱਥਾ ਹੈ, ਇੱਕ ਮੋਢੇ ਉੱਤੇ ਪਈ ਹੋਈ ਕਮਾਨ ਹੈ, ਦੁਸ਼ਮਣ ਦਾ ਵਾਰ ਰੋਕਣ ਵਾਲੀ ਢਾਲ ਹੈ, ਯਾਦ ਰੱਖਣਾ ਹੱਥ ਉੱਤੇ ਬਾਦ ਹੈ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਹੈਰਾਨ ਰਹਿ ਗਿਆ। ਮੁਹੰਮਦ ਲਤੀਫ ਕਹਿੰਦੇ ਕਿ ਮੇਰੀ ਸੋਚ ਕਿ ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਕ ਮਹਾਨ ਜਰਨੈਲ ਵੀ ਹੈ। ਉਹ ਕਹਿੰਦਾ ਲਿਖਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮਹਾਨ ਜਰਨੈਲ ਵੀ ਹੈ। ਕਹਿੰਦਾ ਅੱਖਾਂ ਖੋਲੀਆਂ ਅਤੇ ਲਿਖਣ ਲੱਗਿਆ ਪਰ ਮੇਰੇ ਦਿਮਾਗ ਵਿਚਲੀ ਤਸਵੀਰ ਬਦਲ ਗਈ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਨ ਤਪਸਵੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਨ ਕਵੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮਹਾਨ ਜਰਨੈਲ। ਉਹ ਕਹਿੰਦਾ ਤਿੰਨੇ ਹੀ ਗੱਲਾਂ ਲਿਖ ਦਿੰਦਾ ਹਾਂ। ਕਹਿੰਦਾ ਲਿਖਣ ਲੱਗਿਆ ਅਤੇ ਤਸਵੀਰ ਬਦਲ ਗਈ, ਫਿਰ ਅੱਖਾਂ ਬੰਦ ਕੀਤੀਆਂ ਅਤੇ ਕੀ ਵੇਖਦਾ ਹਾਂ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਮੋਢੇ ਉੱਤੋਂ ਕਮਾਨ ਲਾ ਕੇ ਔਰ ਪੱਥੇ ਵਿੱਚੋਂ ਤੀਰ ਕੱਢ ਕੇ ਚੜ੍ਹਾ ਕੇ ਕਮਾਨ ਦੀ ਤਲਦੀ ਉੱਤੇ ਰਾਜਾ ਹਰੀਚੰਦ ਹੰਡੂਰੀਏ ਦੀ ਛਾਤੀ ਦਾ ਨਿਸ਼ਾਨਾ ਲੈ ਕੇ ਚਲਾ ਰਹੇ ਨੇ। ਮੈਂ ਸੋਚਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮਹਾਨ ਸੂਰਮਾ ਵੀ ਹੈ, ਲਿਖਦਿਆਂ ਕਿ ਮਹਾਨ ਸੂਰਮਾ ਹੈ। ਉਹ ਕਹਿੰਦਾ ਲਿਖਣ ਲੱਗਿਆ ਅਤੇ ਤਸਵੀਰ ਫਿਰ ਬਦਲ ਗਈ, ਕੀ ਵੇਖਦਾ ਹਾਂ, ਕੇਸਗੜ੍ਹ ਦੀ ਪਹਾੜੀ ਉੱਤੇ ਪੰਜ ਸਿੰਘਾਂ ਦੇ ਸਾਹਮਣੇ ਖਲੋਤਾ ਹੋਇਆ ਪੰਥ ਦਾ ਜਨਮਦਾਤਾ ਆਪਣੇ ਦੋਵੇਂ ਹੱਥ ਪਲਾ ਕੇ ਪੰਥ ਕੋਲੋਂ ਕੁਝ ਮੰਗ ਰਿਹਾ ਹੈ। ਮੁਹੰਮਦ ਲਤੀਫ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਨ ਮੰਗਤਾ ਵੀ ਹੈ, ਲਿਖਦਿਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਗਤਾ ਹੈ। ਉਹ ਕਹਿੰਦਾ ਲਿਖਣ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਗਤਾ ਵੀ ਲਿਖ ਦਿੰਦਾ ਹਾਂ। ਉਹ ਕਹਿੰਦਾ ਮੇਰੇ ਦਿਮਾਗ ਵਿਚਲੀ ਤਸਵੀਰ ਬਦਲ ਗਈ, ਕੀ ਵੇਖਦਾ ਹਾਂ ਕਿ ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚਮਕਾਰ ਦੀ ਕੱਚੀ ਹਵੇਲੀ ਵਿੱਚੋਂ ਸਭ ਕੁਝ ਕੁਰਬਾਨ ਕਰਕੇ ਅੱਜ ਸਰੀਰ ਉਹਦੇ ਉੱਤੇ ਔਰ ਕੱਪੜਾ ਵੀ ਨਹੀਂ ਹੈ, ਜਿਹੜਾ ਚੋਲਾ ਹੈ ਉਹ ਵੀ ਅੜੜ ਕੇ ਪਾੜ ਚੁੱਕਾ ਹੈ, ਪੈਰਾਂ ਵਿੱਚੋਂ ਖੂਨ ਜਾ ਰਿਹਾ ਹੈ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੋਈ ਪੁੱਤਰਾਂ ਦਾ ਜੋੜਾ ਹੈ ਨਾ ਸਿਰ ਉੱਤੇ ਕਲਗੀ ਤੋੜਾ ਹੈ। ਅਤੇ ਮੁਹੰਮਦ ਲਤੀਫ ਕਹਿੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਫਕੀਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਫਕੀਰ ਵੀ ਦੁਨੀਆਂ ਉੱਤੇ ਕੋਈ ਨਹੀਂ, ਆਓ ਤੱਕੀਏ ਪੰਥ ਦਾ ਜਨਮਦਾਤਾ ਪੰਥ ਦਾ ਹੁਕਮ ਮੰਨ ਕੇ ਔਰ ਇੱਕ ਰਾਤ ਜੰਡ ਦੀ ਛਾਇਆ ਥੱਲੇ ਗੁਜ਼ਾਰ ਕੇ ਆਪਣੀ ਜ਼ਿੰਦਗੀ ਦੇ ਅਗਲੇ ਸਫ਼ਰ ਉੱਤੇ ਤੁਰਿਆ ਹੈ, ਪੈਰਾਂ ਵਿੱਚੋਂ ਖੂਨ ਜਾ ਰਿਹਾ ਹੈ, ਅਤੇ ਜਿਹੜਾ ਸਰੀਰ ਉੱਤੇ ਚੋਲਾ ਹੈ, ਉਹ ਵੀ ਝਾੜੀਆਂ ਨਾਲ ਅੜ ਅੜ ਕੇ ਪਾੜ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਨਾ ਕੋਈ ਪੁੱਤਰਾਂ ਦਾ ਜੋੜਾ ਹੈ, ਨਾ ਥੱਲੇ ਨੀਲਾ ਘੋੜਾ ਹੈ, ਨਾ ਪੈਰਾਂ ਵਿੱਚ ਜੋੜਾ ਹੈ, ਨਾ ਜਨਮ ਦੇਣ ਵਾਲੀ ਮਾਂ ਨਾਲ ਹੈ। ਕਦੇ ਸੈਂਕੜੇ ਸਿੱਖਾਂ ਦਾ ਸਰਦਾਰ, ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਇਕੱਲੀ ਜਾਨ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਰੇ ਜਾ ਰਹੇ ਨੇ। ਦੁਨੀਆ ਵਾਲਿਓ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਤਸਵੀਰ ਵੇਖ ਕੇ ਮੁਹੰਮਦ ਲਤੀਫ ਦੀਆਂ ਅੱਖਾਂ ਹੀ ਨਹੀਂ ਡੁੱਲੀਆਂ। ਹੱਪ ਨੇ ਛਾਤੀ ਵਿੱਚ ਦਿਲ ਰੱਖਣ ਵਾਲੀ ਹਰ ਦਰਦੀ ਆਤਮਾ ਔਰ ਉਹਦਾ ਦਿਲ ਫਟ ਟੁੱਟਿਆ ਅਤੇ ਆਵਾਜ਼ ਨਿਕਲੀ ਮੋਹ ਵਿੱਚੋਂ, ਹੇ ਪੰਥ ਦੇ ਜਨਮਦਾਤਾ, ਕਦੇ ਤੂੰ ਸੈਂਕੜੇ ਸਿੰਘਾਂ ਦਾ ਸਵਾਰ ਮੰਨਿਆ ਜਾਂਦਾ ਸੀ, ਕਦੇ ਕਿਲਿਆਂ ਦਾ ਮਾਲਕ ਮੰਨਿਆ ਜਾਂਦਾ ਸਾਂ, ਅੱਜ ਤੇਰੇ ਨਾਲ ਨਾ ਸਿੰਘ ਨੇ ਨਾ ਕੋਈ ਕਿਲਿਆਂ ਦਾ ਮਾਲਕ ਹੈ, ਇਕੱਲੀ ਜਾਨ ਤੁਰਿਆ ਜਾ ਰਿਹਾ ਹੈ। ਯਾਦ ਰੱਖਿਆ, ਜੇ ਦਰਦੀ ਅੱਖਾਂ ਵਿੱਚੋਂ ਹੰਝੂ ਤੇ ਆਏ, ਦਰਦੀ ਦਿਲ ਤੇ ਰੋਏ, ਧਰਤੀ ਤੇ ਆਕਾਸ਼ ਰੋਏ, ਪਰ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਹਾਲਤ ਨੂੰ ਵੇਖ ਕੇ, ਜਿਹੜੇ ਮਾਛੀਵਾੜੇ ਦੇ ਜੰਗਲਾਂ ਵਿੱਚ ਜੰਡ ਤੇ ਕਾਈਆਂ ਦੇ ਬੂਟੇ ਸਨ, ਉਹ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਾਂਦਿਆਂ ਵੇਖ ਕੇ ਅੱਖਾਂ ਵਿੱਚੋਂ ਅੱਥੂ ਕੇਰ ਕੇ ਤਾਹਾਂ ਮਾਰ ਕੇ ਇੰਜ ਕਰਲਾ ਉੱਠੇ।
ਚਮਕੌਰ ਦੀ ਗੜੀ ਰੋ ਪਈ, ਸਭ ਕੁਝ ਵਾਰ ਕੇ ਜਦੋਂ ਦਸਮੇਸ਼ ਤੁਰਿਆ, ਚਾਰੇ ਪਾਸੇ ਉਦਾਸੀਆਂ ਛਾ ਗਈਆਂ, ਜਦੋਂ ਪਾਤਸ਼ਾਹ ਬਣ ਦਰਵੇਸ਼ ਤੁਰਿਆ, ਸ਼ੇਨ ਸ਼ਾਹਾਂ ਦਾ ਸ਼ਾ ਖਵਾਉਣ ਵਾਲਾ, ਤੇ ਫਟਿਆ ਚੋਲਾ ਫਕੀਰਾਂ ਦੇ ਭੇਸ ਤੁਰਿਆ, ਮੱਧੂ ਸ਼ਾਂਗੀਆਂ ਲਿਸੇ ਲਤਾੜਿਆਂ ਦੇ, ਤੇ ਕੱਟਣ ਵਾਸਤੇ ਦੁੱਖ ਕਲੇਸ਼ ਤੁਰਿਆ, ਕੱਟਣ ਵਾਸਤੇ ਦੁੱਖ ਕਲੇਸ਼ ਤੁਰਿਆ।
ਜੀ ਤੈਨੂੰ ਤਰਦੀ ਅੱਖਾਂ ਵੇ, ਤਰਦੀ ਅੱਖਾਂ ਤੈਨੂੰ ਦਰਦੀਆ ਕਿਵੇਂ, ਬੇਦਰਦੀ ਅੱਖਾਂ ਤੇ ਮੈਂ ਤਾਂ ਜਾਣਦਾ ਤੂੰ ਨਿਰਦਈ ਵੀ ਨਹੀਂ, ਦੁਖੀ ਦੇਸ਼ ਦੇ ਦਰਦ ਨੂੰ ਦੂਰ ਕੀਤਾ, ਤੇ ਰਿਸ਼ਵਤ ਰਿਸ਼ੀਆ ਕਿਸੇ ਤੋਂ ਲਈ ਵੀ ਨਹੀਂ, ਨਾਲ ਛਾਲਿਆਂ ਛਾਨਣੀ ਪੈਰ ਹੋ ਗਏ, ਤੇ ਦੁਖੀ ਦਿਲਾਂ ਦੀ ਦਰਦ ਚਬਾਈ ਤੈਨੂੰ, ਮੈਂ ਹੈਰਾਨ ਆ ਮਾਂ ਗੁਜਰੀ ਦੇ ਸੋਲ ਫੁੱਲਾ, ਤੇ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈਨੂੰ, ਜੀ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈਨੂੰ?
ਹੋ
ਭੁੱਕ ਛਾਲੇ ਤੱਕ ਮਾਹੀ ਦਿਆਂ ਪੈਰਾਂ ਵਿੱਚ, ਭੁੱਕ ਭੁੱਕ ਛਾਲੇ ਤੱਕ ਮਾਹੀ ਦਿਆਂ ਪੈਰਾਂ ਵਿੱਚ, ਰੋ ਪਏ ਕਾਨੇ ਅਤੇ ਕਾਈਆਂ ਮਾਹੀ ਨੂੰ ਤੱਕ ਬਾਜ ਤੋਂ ਬਿਨਾ, ਪੈ ਗਏ ਸੋਚਾਂ ਵਿੱਚ ਜੰਡ ਤੇ ਫਲਾਈਆਂ, ਮਾਹੀ ਨੂੰ ਤੱਕ ਬਾਜ ਤੋਂ ਬਿਨਾ।
ਵੈਰੀ ਵੇਖਿਆ ਜਾ ਵਾਲੀ ਦੋ ਜਹਾਨ ਦਾ ਵਾਲੀ ਦੋ ਜਹਾਨ ਦਾ
ਤੱਕ ਤੱਕ ਤੜਕਿਆ ਕਲੇਜਾ ਅਸਮਾਨ ਦਾ ਕਲੇਜਾ ਅਸਮਾਨ ਦਾ
ਨੰਗੇ ਪੈਰੀ ਵੇਖਿਆ ਜਾ ਵਾਲੀ ਦੋ ਜਹਾਨ ਦਾ ਵਾਲੀ ਦੋ ਜਹਾਨ ਦਾ
ਤੱਕ ਤੱਕ ਤੜਕਿਆ ਕਲੇਜਾ ਅਸਮਾਨ ਦਾ ਕਲੇਜਾ ਅਸਮਾਨ ਦਾ
ਮਨ ਪੰਥ ਦਾ ਦੇ
ਤੁਰੇ ਜਾਂਦੇ ਦੇਸ਼ ਮੇਸ਼
ਮਨ ਪੰਥ ਦਾ ਦੇ
ਤੁਰੇ ਜਾਂਦੇ ਦੇਸ਼ ਮੇਸ਼
ਨੂਰੀ ਮੁਖੜੇ ਤੇ ਬੇਪਰਵਾਈਆਂ
ਮਾਹੀ ਨੂੰ ਤੱਕ ਬਾਜ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਫਲਾਈਆਂ ਮਾਹੀ ਨੂੰ ਤੱਕ ਬਾਜ ਤੋਂ ਬਿਨਾ
ਹੰਝੂ ਨਹੀਂ ਤੇ ਦਿਲ ਵਿੱਚ ਰੋਸਨਾ ਦਿਲ ਵਿੱਚ ਰੋਸਨਾ
ਜੋ ਕੁਝ ਹੋਇਆ ਉਹਦਾ ਰਤਾ ਅਫਸੋਸ ਨਾ ਰਤਾ ਅਫਸੋਸ ਨਾ
ਅੱਖਾਂ ਵਿੱਚ ਹੰਝੂ ਨਹੀਂ ਤੇ ਦਿਲ ਵਿੱਚ ਰੋਸਨਾ ਦਿਲ ਵਿੱਚ ਰੋਸਨਾ
ਜੋ ਕੁਝ ਹੋਇਆ ਉਹਦਾ ਰਤਾਇਆ ਅਫਸੋਸ ਨਾ ਰਤਾਇਆ ਅਫਸੋਸ ਨਾ
ਨਾਲ ਨਹੀਂ ਪਰਵਾਹ
ਨਾ ਕੋਈ ਸਿੰਘ ਸਿਰ ਦਾ
ਨਾਲ ਨਹੀਂ ਪਰਵਾਹ
ਨਾ ਕੋਈ ਸਿੰਘ ਸਿਰਦਾਰ
ਪੀੜਾਂ ਸੀਨੇ ਵਿੱਚ ਮਾਹੀ ਦੇ ਪਰਾਈਆਂ
ਮਾਹੀ ਨੂੰ ਤੱਕ ਬਾਜ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਫਲਾਈਆਂ ਮਾਹੀ ਨੂੰ ਤੱਕ ਬਾਜ ਤੋਂ ਬਿਨਾ
ਚਾਨਣ ਖਲੇਰ ਦਾ ਚਾਨਣ ਖਲੇਰ ਦਾ
ਵੇਖ ਮੁੱਖ ਸੁਹਾ ਸੁਹਾ ਹੋ ਗਿਆ ਸਵੇਰ ਦਾ ਹੋ ਗਿਆ ਸਵੇਰ ਦਾ
ਉਹ ਤਾਰਿਆਂ ਦੀ ਛਾਵੇਂ ਜਾਵੇ ਚਾਨਣ ਖਲੇਰ ਦਾ ਚਾਨਣ ਖਲੇਰ ਦਾ
ਵੇਖ ਮੁੱਖ ਸੁਹਾ ਸੁਹਾ ਹੋ ਗਿਆ ਸਵੇਰ ਦਾ ਹੋ ਗਿਆ ਸਵੇਰ ਦਾ
ਕਹੇ ਮੁੱਖ ਚੋਂ ਦਿੱਤਾ
ਤੇਰਾ ਸ਼ੁਕਰ ਹਜ਼ਾਰ
ਕਹੇ ਮੁੱਖ ਚੋਂ ਦਿੱਤਾ
ਤੇਰਾ ਸ਼ੁਕਰ ਹਜ਼ਾਰ
ਤੈਨੂੰ ਤੇਰੀਆਂ ਅਮਾਨਤਾਂ ਲਟਾਈਆਂ
ਮਾਹੀ ਨੂੰ ਤੱਕ ਬਾਜ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਫਲਾਈਆਂ ਮਾਹੀ ਨੂੰ ਤੱਕ ਬਾਜ ਤੋਂ ਬਿਨਾ
ਦੇ ਜੋੜੇ ਦੇਸ਼ ਕੌਮੀ ਉੱਤੋਂ ਵਾਰ ਕੇ ਕੌਮੀ ਉੱਤੋਂ ਵਾਰ ਕੇ
ਜੀ ਉੱਚੀ ਸ਼ਾਨ ਵਾਲਾ
ਜੀ ਰਿਹਾ
ਹੋਏ ਉੱਚੀ ਸ਼ਾਨ ਵਾਲਾ ਮੈਲ ਪੰਥ ਦਾ ਉਸਾਰ ਕੇ ਜੀ ਪੰਥ ਦਾ ਉਸਾਰ ਕੇ
ਓ ਪੁੱਤਰਾਂ ਦੇ ਜੋੜੇ ਪੁੱਤਰਾਂ ਦੇ ਜੋੜੇ ਦੇਸ਼ ਕੌਮੀ ਉੱਤੋਂ ਵਾਰ ਕੇ ਕੌਮੀ ਉੱਤੋਂ ਵਾਰ ਕੇ
ਉੱਚੀ ਸ਼ਾਨ ਵਾਲਾ ਮਹਿਲ ਪੰਥ ਦਾ ਉਸਾਰ ਕੇ ਪੰਥ ਦਾ ਉਸਾਰ ਕੇ
ਮੱਧੂ ਸ਼ਾਂਗੀਆ ਸੁਣਾਵੇ
ਵਿਆਹ ਮੁਖ ਵਿੱਚੋਂ ਗਾਵੇ
ਮੱਧੂ ਸ਼ਾਂਗੀਆ ਸੁਣਾਵੇ
ਵਿਆਹ ਮੁਖ ਵਿੱਚੋਂ ਗਾਵੇ
ਤੈਨੂੰ ਤੇਰੀਆਂ ਅਮਾਨਤਾਂ ਲੁਟਾਈਆਂ
ਮਾਹੀ ਨੂੰ ਤੱਕ ਬਾਜ ਤੋਂ ਬਿਨਾ ਪੈ ਗਏ ਸੋਚਾਂ ਵਿੱਚ ਜੰਡ ਤੇ ਫਲਾਈਆਂ ਮਾਹੀ ਨੂੰ ਤੱਕ ਬਾਜ ਤੋਂ ਬਿਨਾ ਮਾਹੀ ਨੂੰ ਤੱਕ ਬਾਜ ਤੋਂ ਬਿਨਾ ਮਾਹੀ ਨੂੰ ਤੱਕ ਬਾਜ ਤੋਂ ਬਿਨਾ
ਪੰਥ ਦਾ ਜਨਮਦਾਤਾ ਸਭ ਕੁਝ ਕੌਮ ਤੋਂ ਕੁਰਬਾਨ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਰਿਆ ਜਾ ਰਿਹਾ ਹੈ ਲੰਮੇ ਸਫ਼ਰ ਦਾ ਰਾਹੀ ਹੈ ਕਿਸ ਥਾਂ ਉੱਤੇ ਜਾ ਕੇ ਟਿਕਦਾ ਹੈ ਕੱਲ੍ਹ ਦੇ ਦੀਵਾਨ ਅੰਦਰ ਆਪਾਂ ਇਤਿਹਾਸ ਦੇ ਪੱਤਰਿਆਂ ਤੋਂ ਪਤਾ ਕਰਾਂਗੇ ਨਿਯਤ ਕੀਤਾ ਸਮਾਂ ਸਮਾਪਤ ਹੋਇਆ ਹੈ ਇਤਿਹਾਸ ਦੀਆਂ ਵਿਚਾਰਾਂ ਨੂੰ ਇੱਥੇ ਸੰਕੋਚਤਾ ਹੋਇਆ ਇਤਿਹਾਸ ਦੇ ਮਾਨ ਸਤਿਕਾਰ ਅੰਦਰ ਜੋ ਆਪਣੇ ਮਾਨ ਭੇਜਿਆ ਹੈ ਅਰਦਾਸ ਕਰਦਾ ਹਾਂ ਕਿ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਹੈ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਅਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਖੋਈਆਂ ਭੁੱਲਾਂ ਦੀ ਮਾਫ਼ੀ ਮੰਗ ਕੇ ਫਤਿਹ ਅਰਜ ਕਰਦਾ ਹਾਂ ਆਓ ਸਾਰੇ ਜਾਣੇ ਆਨੰਦ ਸਾਹਿਬ ਦੀ ਬਾਣੀ ਦੀਆਂ ਛੇ ਪੌੜੀਆਂ ਦਾ ਜਾਪ ਸਾਰੇ ਜਣੇ ਰਲ ਕੇ ਕਰੀਏ ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਅੰਦਰ ਗੁਜ਼ਾਰੀ ਜਾਏਗੀ ਇਤਿਹਾਸ ਦੀਆਂ ਵਿਚਾਰਾਂ ਕਰਦੇ ਹੋਈਆਂ ਪੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਗਾਓ ਹਰੀ ਕੇਰਾ ਮਨ ਚ ਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸਵਾਮੀ ਸੋਕ ਮਨੋ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਹਿਬਾ ਕਿਆ ਨਹੀਂ ਕਰਦੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
ਸੱਚਾ ਨਾਮ ਮੇਰਾ ਆਧਾਰ
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ
ਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ ਸੱਚਾ ਨਾਮ ਮੇਰਾ ਆਧਾਰੋ
ਵਾਜੇ ਪੰਚ ਸ਼ਬਦ ਤੇ ਤੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ
ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਵਾਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਭੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਣ ਭੈ ਸਿਰ ਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ
ਬਿਨਵੰਤ ਨਾਨਕ ਗੁਰ ਸਰਨ ਲਾਗੇ ਵਾਚੇ ਅਨਹਦ ਤੂਰੇ
ਸਲੋਕ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗਾਤ
ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮਤ ਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
ਜਿੰਨੀ ਨਾਮਤ ਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ
ਕੀਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।